ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਪਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਮਿਸੀਸਾਗਾ ਵਿੱਚ ਦਿਨ ਦਹਾੜੇ ਹੋਏ ਕਤਲ ਮਗਰੋਂ ਸੁਰੱਖਿਆ ਨੂੰ ਲੈ ਕੇ ਪੰਜਾਬੀ ਭਾਈਚਾਰੇ ਨੇ ਕੀਤੀ ਬੈਠਕ। ਕੈਨੇਡੀਅਨ ਡੈਲੀਗੇਸ਼ਨ ਦੇ ਦੌਰੇ ਵਾਲੀ ਥਾਂ ਕੋਲ ਇਜ਼ਰਾਈਲੀ ਫੌਜ ਵੱਲੋਂ ਫਾਇਰਿੰਗ ਬਿਲਕੁਲ ਅਸਵੀਕਾਰਨਯੋਗ, ਕਿਹਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ। G7 ਲਈ ਕੈਨੇਡਾ ਆਉਣਗੇ ਡੋਨਲਡ ਟਰੰਪ, ਵਾਈਟ ਹਾਊਸ ਵੱਲੋਂ ਪੁਸ਼ਟੀ। ਅਤੇ 10 ਸਾਲਾਂ ਵਿੱਚ ਪਹਿਲੀ ਵਾਰੀ ਘਟੀ ਫੈਡਰਲ ਪਬਲਿਕ ਸਰਵਿਸ ਸਟਾਫ ਦੀ ਗਿਣਤੀ। ਬਰੈਂਪਟਨ ਦੇ ਇੱਕ ਪੰਜਾਬੀ ਕਾਰੋਬਾਰੀ ਦਾ ਕੁਝ ਦਿਨ ਪਹਿਲਾਂ ਮਿਸੀਸਾਗਾ ਵਿੱਚ ਦਿਨ ਦਹਾੜੇ ਗੋਲੀ ਮਾਰ ਕੇ ਕੀਤੇ ਕਤਲ ਮਗਰੋਂ ਲੋਕਲ ਕਮਿਊਨਿਟੀ ਜਿੱਥੇ ਉਦਾਸ ਹੈ, ਸੋਗਵਾਰ ਹੈ, ਉੱਥੇ ਹੀ ਉਹ ਸੁਰੱਖਿਆ ਨੂੰ ਲੈ ਕੇ ਵੀ ਚਿੰਤਿਤ ਹੈ। 14 ਮਈ ਨੂੰ 51 ਸਾਲ ਦੇ ਹਰਜੀਤ ਸਿੰਘ ਢੱਡਾ ਦਾ ਮਿਸੀਸਾਗਾ ਦੇ ਟ੍ਰੈਨਵੀਅਰ ਡਰਾਈਵ ਅਤੇ ਟੈਲਫੋਰਡ ਵੇ ਦੇ ਨਜ਼ਦੀਕ ਉਹਨਾਂ ਦੇ ਦਫ਼ਤਰ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ। ਜਦੋਂ ਅਧਿਕਾਰੀ ਮੌਕੇ ਵਾਰਦਾਤ ਤੇ ਪਹੁੰਚੇ ਸਨ ਤਾਂ ਢੱਡਾ ਗੰਭੀਰ ਹਾਲਤ ਵਿੱਚ ਸਨ। ਐਮਰਜੈਂਸੀ ਕਰੂ ਨੇ CPR ਦਿੱਤੀ ਅਤੇ ਉਹਨਾਂ ਨੂੰ ਹਾਸਪਿਟਲ ਲੈ ਕੇ ਪਹੁੰਚੇ, ਜਿੱਥੇ ਉਹਨਾਂ ਨੇ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਭਾਈਚਾਰੇ ਵਿੱਚ ਹਿੰਸਾ ਨੂੰ ਲੈ ਕੇ ਫਿਕਰਮੰਦੀ ਵੱਧ ਗਈ ਹੈ। ਹਰਜੀਤ ਢੱਡਾ ਦੀ ਬੇਟੀ ਗੁਰਲੀਨ ਕੌਰ ਢੱਡਾ ਨੇ ਲੰਘੇ ਐਤਵਾਰ ਨੂੰ ਡਿਕਸੀ ਗੁਰਦੁਆਰੇ, ਜਿਸ ਨੂੰ ਅੰਟੈਰੀਓ ਖਾਲਸਾ ਦਰਬਾਰ ਵੀ ਕਿਹਾ ਜਾਂਦਾ ਹੈ, ਉੱਥੇ ਹੋਈ ਇੱਕ ਟਾਊਨ ਹਾਲ ਮੀਟਿੰਗ ਵਿੱਚ ਆਪਣੇ ਪਿਤਾ ਲਈ ਇਨਸਾਫ ਦੀ ਮੰਗ ਕੀਤੀ। ਇਹ ਗੁਰਦੁਆਰਾ ਮਿਸੀਸਾਗਾ ਵਿੱਚ ਡੈਰੀ ਰੋਡ ਦੇ ਨੇੜੇ ਡਿਕਸੀ ਰੋਡ ਤੇ ਸਥਿਤ ਹੈ। ਗੁਰਲੀਨ ਨੇ ਇਕੱਠ ਨੂੰ ਦੱਸਿਆ ਕਿ ਵੱਧਦੀ ਹਿੰਸਾ, ਜਿਸ ਵਿੱਚ ਗਨ ਵਾਇਲੈਂਸ ਵੀ ਸ਼ਾਮਲ ਹੈ, ਅਤੇ ਵੱਧਦੀ ਅਪਰਾਧ ਦਰ ਭਾਈਚਾਰੇ ਨੂੰ ਚਿੰਤਿਤ ਕਰ ਰਹੀ ਹੈ। ਗੁਰਲੀਨ ਨੇ ਕਿਹਾ ਕਿ ਉਹ ਇਸ ਕਰਕੇ ਇੱਥੇ ਇਕੱਠ ਦੇ ਵਿੱਚ ਆਏ ਨੇ ਤੇ ਇਸ ਗੱਲ ਤੇ ਚਰਚਾ ਕਰਨ ਲਈ ਮੌਜੂਦ ਨੇ ਕਿ ਵੀ ਇਸ ਘਟਨਾ ਲਈ ਕੌਣ ਜ਼ਿੰਮੇਵਾਰ ਨੇ ਅਤੇ ਕੁਝ ਕੀਤਾ ਕਿਉਂ ਨਹੀਂ ਗਿਆ। ਗੁਰਲੀਨ ਨੇ ਕਿਹਾ, ਕੋਟ, ਹਰਜੀਤ ਸਿੰਘ ਢੱਡਾ ਇੱਕ ਇਮਾਨਦਾਰ ਇਨਸਾਨ ਸਨ। ਉਹਨਾਂ ਨੇ ਹਰ ਰੋਜ਼ ਸਖ਼ਤ ਮਿਹਨਤ ਕੀਤੀ ਅਤੇ ਪਿਛਲੇ 27 ਸਾਲਾਂ ਤੋਂ ਉਹ ਕਾਨੂੰਨ ਦੀ ਉਹਨਾਂ ਨੇ ਪਾਲਣਾ ਕੀਤੀ। ਉਹ ਨਾ ਸਿਰਫ਼ ਇੱਕ ਪਿਆਰ ਕਰਨ ਵਾਲੇ ਪਿਤਾ ਸਨ, ਸਗੋਂ ਇਸ ਭਾਈਚਾਰੇ ਲਈ ਵੀ ਇੱਕ ਥੰਮ ਸਨ। ਗੁਰਲੀਨ ਨੇ ਕਿਹਾ ਕਿ ਉਹਨਾਂ ਦੇ ਪਿਤਾ ਨੇ COVID-19 ਮਹਾਂਮਾਰੀ ਦੌਰਾਨ ਲੋੜਵੰਦ ਲੋਕਾਂ ਨੂੰ ਫ੍ਰੀ ਫੂਡ ਮੁਹੱਈਆ ਕਰਾਉਣ ਲਈ ਫੂਡ ਡਰਾਈਵ ਵੀ ਸ਼ੁਰੂ ਕੀਤੀ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਟਰੱਕਿੰਗ ਕਾਰੋਬਾਰ ਸ਼ੁਰੂ ਕਰਨ ਵਿੱਚ ਵੀ ਮਦਦ ਕੀਤੀ ਸੀ। ਗੁਰਲੀਨ ਨੇ ਕਿਹਾ ਕਿ ਉਹਨਾਂ ਦੇ ਪਿਤਾ ਹਮੇਸ਼ਾ ਦੇਣ ਵਾਲੇ ਇਨਸਾਨ ਸਨ, ਹਮੇਸ਼ਾ ਸੇਵਾ ਕਰਨ ਵਾਲੇ ਇਨਸਾਨ ਸਨ, ਅਤੇ ਉਹ ਇਸ ਕਤਲ ਨੂੰ ਡਿਜ਼ਰਵ ਨਹੀਂ ਸੀ ਕਰਦੇ ਤੇ ਕੋਈ ਵੀ ਪਰਿਵਾਰ ਉਸ ਦਰਦ ਦਾ ਹੱਕਦਾਰ ਨਹੀਂ ਹੈ ਜਿਸ ਚੋਂ ਇਹ ਪਰਿਵਾਰ ਗੁਜ਼ਰ ਰਿਹਾ ਹੈ। ਗੁਰਲੀਨ ਨੇ ਕਿਹਾ ਕਿ ਕੈਨੇਡਾ ਨੂੰ ਸੁਰੱਖਿਅਤ ਰੱਖਣ ਲਈ ਭਾਈਚਾਰੇ ਨੂੰ ਬਿਹਤਰ ਲਾਜ਼ ਅਤੇ ਬਿਹਤਰ ਸੁਰੱਖਿਆ ਦੀ ਮੰਗ ਕਰਨ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਜਿਸ ਦੌਰ ਚੋਂ ਲੰਘ ਰਿਹਾ ਹੈ, ਇਹ ਕਿਸੇ ਹੋਰ ਪਰਿਵਾਰ ਨਾਲ ਵੀ ਵਾਪਰ ਸਕਦਾ ਹੈ, ਤੇ ਇਹ ਇਸ ਕਰਕੇ ਉਹ ਸਿਰਫ਼ ਇੱਕ ਮ੍ਰਿਤਕ ਦਾ ਸੋਗ ਨਹੀਂ ਮਨਾ ਰਹੇ, ਸਗੋਂ ਨਿਆਂ ਅਤੇ ਰੀਅਲ ਚੇਂਜ ਦੀ ਮੰਗ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ। ਮੀਟਿੰਗ ਤੋਂ ਬਾਅਦ ਇੱਕ ਇੰਟਰਵਿਊ ਵਿੱਚ ਗੁਰਲੀਨ ਢੱਡਾ ਨੇ ਕਿਹਾ ਕਿ ਉਹਨਾਂ ਦੇ ਪਿਤਾ ਨੂੰ 10 ਦਸੰਬਰ 2023 ਨੂੰ ਵੀ ਇੱਕ ਫੋਨ ਆਇਆ ਸੀ, ਜਿਸ ਦੌਰਾਨ ਫੋਨ ਕਰਨ ਵਾਲੇ ਨੇ $500,000 ਦੀ ਮੰਗ ਕੀਤੀ ਸੀ ਅਤੇ ਢੱਡਾ ਨੂੰ ਕਿਹਾ ਸੀ ਕਿ ਜੇਕਰ ਉਹਨਾਂ ਨੇ ਪੈਸੇ ਨਹੀਂ ਦਿੱਤੇ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ। ਇਸ ਧਮਕੀ ਦੀ ਰਿਪੋਰਟ ਪੁਲਿਸ ਨੂੰ ਦਿੱਤੀ ਗਈ ਸੀ। ਇੱਕ ਹਫ਼ਤੇ ਲਈ ਸਿਕਿਉਰਿਟੀ ਪ੍ਰਦਾਨ ਕੀਤੀ ਗਈ ਅਤੇ ਬਾਅਦ ਵਿੱਚ ਪੁਲਿਸ ਨੇ ਉਹਨਾਂ ਦੇ ਦਫ਼ਤਰ ਅਤੇ ਘਰ ਦੇ ਆਲੇ ਦੁਆਲੇ ਪੈਟਰੋਲਿੰਗ ਵੀ ਕੀਤੀ, ਪਰ ਫਿਰ ਇਹ ਬੰਦ ਹੋ ਗਿਆ, ਅਜਿਹਾ ਗੁਰਲੀਨ ਨੇ ਦੱਸਿਆ। ਗੁਰਲੀਨ ਨੇ ਕਿਹਾ ਕਿ ਬੰਦੂਕ ਹਿੰਸਾ ਨੂੰ ਨਿਯੰਤਰਿਤ ਕਰਨ ਵਾਲੇ ਕਾਨੂੰਨਾਂ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ। ਇਨਸਾਫ ਦੀ ਮੰਗ ਕਰਦਿਆਂ ਉਹਨਾਂ ਨੇ ਕਿਹਾ ਕਿ ਵੀ ਮੈਂ ਆਪਣੇ ਪਿਤਾ, ਆਪਣੇ ਹੀਰੋ ਨੂੰ ਗੁਆ ਦਿੱਤਾ ਹੈ ਤੇ ਇਸ ਤਰ੍ਹਾਂ ਹੈ ਜਿਵੇਂ ਮੇਰਾ ਦਿਲ ਫਟ ਗਿਆ ਹੋਵੇ, ਪਰ ਮੈਂ ਜਾਣਦੀ ਹਾਂ ਕਿ ਉਹ ਚਾਹੁਣਗੇ ਕਿ ਮੈਂ ਮਜ਼ਬੂਤ ਰਹਾਂ ਜੋ ਮੈਂ ਕਰਾਂਗੀ, ਇਸ ਲਈ ਮੈਂ ਉਹਨਾਂ ਦੇ ਲਈ ਲੜ ਰਹੀ ਹਾਂ। ਗੁਰਲੀਨ ਅਤੇ ਉਹਨਾਂ ਦੇ ਭਰਾ ਤਨਵੀਰ ਸਿੰਘ ਢੱਡਾ ਨੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਕਿਹਾ ਹੈ ਕਿ ਉਹਨਾਂ ਦੇ ਪਿਤਾ ਨੂੰ ਹਾਲ ਹੀ ਦੇ ਸਾਲਾਂ ਵਿੱਚ ਵਾਰ ਵਾਰ ਧਮਕੀਆਂ ਅਤੇ ਜਬਰਨ ਵਸੂਲੀ ਐਕਸਟੋਰਸ਼ਨ ਦੇ ਫੋਨ ਆਏ ਸੀਗੇ। ਉਹਨਾਂ ਕਿਹਾ ਕਿ ਧਮਕੀਆਂ ਦੀ ਰਿਪੋਰਟ ਪੁਲਿਸ ਨੂੰ ਵੀ ਦਿੱਤੀ ਗਈ ਸੀ। ਵੈਸੇ ਅਪੀਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਉਹਨਾਂ ਨੂੰ ਢੱਡਾ ਵਿਰੁੱਧ ਧਮਕੀਆਂ ਦੀਆਂ ਰਿਪੋਰਟਾਂ ਮਿਲੀਆਂ ਸਨ ਜਾਂ ਨਹੀਂ। ਪੁਲਿਸ ਨੇ ਇਸ ਘਟਨਾ ਨੂੰ ਟਾਰਗੇਟਿਡ ਸ਼ੂਟਿੰਗ ਯਾਨੀ ਗਿਣਮਿਤ ਕੇ ਅੰਜਾਮ ਦਿੱਤੀ ਗਈ ਵਾਰਦਾਤ ਕਰਾਰ ਦਿੱਤਾ ਹੈ, ਪਰ ਉਹਨਾਂ ਨੇ ਕਿਸੇ ਵੀ ਗ੍ਰਿਫਤਾਰੀ ਦਾ ਐਲਾਨ ਨਹੀਂ ਕੀਤਾ ਅਤੇ ਨਾ ਕਿਸੇ ਸ਼ੱਕੀ ਦਾ ਨਾਮ ਲਿਆ। ਬਰੈਂਪਟਨ ਵੈਸਟ ਤੋਂ ਕੰਜ਼ਰਵੇਟਿਵ MP ਅਮਰਜੀਤ ਗਿੱਲ ਨੇ ਵੀ ਇਸ ਮੀਟਿੰਗ ਵਿੱਚ ਕਿਹਾ ਕਿ ਪੀਲ ਰੀਜਨ ਵਿੱਚ ਅਪਰਾਧ ਇੱਕ ਵੱਡੀ ਸਮੱਸਿਆ ਹੈ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਸਿਟੀਜ਼ਨ ਅਪਰਾਧ ਦਰਾਂ ਤੋਂ ਨਿਰਾਸ਼ ਨੇ। ਅਮਰਜੀਤ ਨੇ ਕਿਹਾ ਕਿ ਲੋਕ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਜੀਵਨ ਸੁਰੱਖਿਅਤ ਕਰਨਾ ਚਾਹੁੰਦੇ ਨੇ ਅਤੇ ਅਪਰਾਧ ਦਰ ਇਸ ਨੂੰ ਇਸ ਟੀਚੇ ਤੋਂ ਭਟਕਾ ਰਹੀ ਹੈ। ਜਬਰਨ ਵਸੂਲੀ ਦੀਆਂ ਧਮਕੀਆਂ ਵੈਸੇ BC ਦੇ ਵਿੱਚ ਵੀ ਇੱਕ ਸਮੱਸਿਆ ਹੈ। BC ਵਿੱਚ ਕਈ ਸਾਊਥ ਏਸ਼ੀਅਨ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਹ ਵੀ ਹਾਲ ਹੀ ਦੇ ਸਾਲਾਂ ਵਿੱਚ ਐਕਸਟੋਰਸ਼ਨ ਦੀਆਂ ਧਮਕੀਆਂ ਦਾ ਨਿਸ਼ਾਨਾ ਬਣੇ ਨੇ। ਐਬਟਸਫਰ ਦੇ ਵਿੱਚ ਇੱਕ ਟਰੱਕਿੰਗ ਕੰਪਨੀ ਹੈ, ਹਾਈਵੇ ਕਿੰਗ ਟਰਾਂਸਪੋਰਟ। ਉਸ ਦੇ ਮਾਲਕ ਜਸ ਅਰੋੜਾ ਨੇ ਕਿਹਾ ਕਿ ਉਹ 2023 ਤੋਂ ਜਬਰਨ ਵਸੂਲੀ ਦੀਆਂ ਧਮਕੀਆਂ ਦਾ ਸਾਹਮਣਾ ਕਰ ਰਹੇ ਨੇ ਅਤੇ ਉਹ ਇਹਨਾਂ ਧਮਕੀਆਂ ਕਰਕੇ ਡਰੇ ਵੀ ਹੋਏ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ 100 ਤੋਂ ਵੱਧ ਐਕਸਟੋਰਸ਼ਨ ਦੀਆਂ ਕਾਲਜ਼ ਆ ਚੁੱਕੀਆਂ ਨੇ। ਜਸ ਅਰੋੜਾ ਨੇ ਕਿਹਾ, ਕੋਟ, 2 ਸਾਲ ਹੋ ਗਏ ਨੇ ਜਦੋਂ ਮੈਨੂੰ ਰਾਤਾਂ ਨੂੰ ਵੱਖ ਵੱਖ ਨੰਬਰਾਂ ਤੋਂ ਫੋਨ ਆਉਣੇ ਸ਼ੁਰੂ ਹੋਏ ਸਨ। ਉਹ ਇਹੀ ਕਹਿੰਦੇ ਨੇ ਕਿ ਜੇ ਮੈਂ ਉਹਨਾਂ ਨੂੰ $1 ਮਿਲੀਅਨ ਨਾ ਦਿੱਤੇ ਤਾਂ ਉਹ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਮਾਰ ਦੇਣਗੇ। ਜਬਰਨ ਵਸੂਲੀ ਨਾਲ ਨਜਿੱਠਣ ਲਈ ਆਰਸੀਐਮਪੀ ਨੇ ਪਿਛਲੇ ਸਾਲ ਕੈਨੇਡਾ ਭਰ ਵਿੱਚ ਵੱਖ-ਵੱਖ ਪੁਲਿਸ ਫੋਰਸਿਸ ਦਾ ਇੱਕ ਨੈਸ਼ਨਲ ਗੱਠਜੋੜ ਸ਼ੁਰੂ ਕੀਤਾ ਸੀ ਜਿਸ ਨੂੰ ਆਰਸੀਐਮਪੀ ਨੈਸ਼ਨਲ ਕੋਆਰਡੀਨੇਸ਼ਨ ਐਂਡ ਸਪੋਰਟ ਟੀਮ ਕਿਹਾ ਜਾਂਦਾ ਹੈ। ਪਰ ਬੀਸੀ ਦੇ ਸਾਬਕਾ ਪੁਲਿਸ ਮੁਖੀ ਅਤੇ ਸੋਲਿਸਿਟਰ ਜਨਰਲ ਕੈਸ਼ ਹੀਡ ਨੇ ਕਿਹਾ ਕਿ ਉਸ ਗੱਠਜੋੜ ਤੋਂ ਸਭ ਤੋਂ ਵੱਧ ਪ੍ਰਭਾਵਿਤ ਭਾਈਚਾਰੇ ਲਈ ਬਹੁਤ ਘੱਟ ਨਤੀਜੇ ਸਾਹਮਣੇ ਆਏ ਨੇ। ਹੀਡ ਨੇ ਕਿਹਾ ਕਿ ਉਹਨਾਂ ਦੇ ਖਿਆਲ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਪੁਲਿਸ ਅਜੇ ਤੱਕ ਸਫਲ ਨਹੀਂ ਹੋਈ ਤੇ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਇਹ ਵੀ ਭਰੋਸਾ ਦਿਵਾਉਣ ਵਿੱਚ ਸਫਲ ਨਹੀਂ ਹੋਈ ਕਿ ਪੁਲਿਸ ਇਹ ਮਾਮਲਾ ਠੀਕ ਤਰੀਕੇ ਨਾਲ ਸੰਭਾਲ ਰਹੀ ਹੈ। ਪਰ ਇਸ ਦਿਨ ਦਹਾੜੇ ਹੋਏ ਕਤਲ ਤੋਂ ਬਾਅਦ ਸੁਭਾਵਿਕ ਹੈ ਕਿ ਪੰਜਾਬੀ ਕਮਿਊਨਿਟੀ ਦੇ ਵਿੱਚ ਖਾਸ ਤੌਰ ਤੇ ਜਿਹੜੀ ਚਿੰਤਾ ਹੈ ਉਹ ਵੱਧ ਗਈ ਹੈ ਸਿਕਿਉਰਿਟੀ ਨੂੰ ਲੈ ਕੇ। ਬੁੱਧਵਾਰ ਨੂੰ ਵੈਸਟ ਬੈਂਕ ਵਿੱਚ ਇੱਕ ਕੂਟਨੀਤਿਕ ਵਫਦ ਜਿਸ ਵਿੱਚ ਦੋ ਕੈਨੇਡੀਅਨਸ ਵੀ ਸ਼ਾਮਿਲ ਸੀਗੇ ਉਹਨਾਂ ਦੇ ਦੌਰੇ ਵਾਲੀ ਥਾਂ ਦੇ ਨਜ਼ਦੀਕ ਇਜ਼ਰਾਈਲੀ ਫੌਜਾਂ ਵੱਲੋਂ ਗੋਲੀਆਂ ਚਲਾਏ ਜਾਣ ਨੂੰ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਪੂਰੀ ਤਰ੍ਹਾਂ ਅਨਐਕਸੈਪਟੇਬਲ ਆਖਿਆ। ਫੈਡਰਲ ਗਵਰਨਮੈਂਟ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਇੱਕ ਕੈਨੇਡੀਅਨ ਡੈਲੀਗੇਸ਼ਨ ਦੇ 4 ਮੈਂਬਰ ਜੈਨਿਨ ਸ਼ਹਿਰ ਦਾ ਇੱਕ ਦੌਰੇ ਦਾ ਹਿੱਸਾ ਸਨ ਜਦੋਂ ਇਜ਼ਰਾਈਲ ਰੱਖਿਆ ਬਲਾਂ IDF ਦੇ ਮੈਂਬਰਸ ਨੇ ਉਹਨਾਂ ਦੇ ਨੇੜੇ ਸ਼ੂਟਿੰਗ ਕੀਤੀ। ਵਿਦੇਸ਼ ਮੰਤਰੀ ਅਨੀਤਾ ਆਨੰਦ ਦੇ ਦਫ਼ਤਰ ਨੇ ਦੱਸਿਆ ਕਿ 4 ਵਿੱਚੋਂ 2 ਕੈਨੇਡੀਅਨ ਸਨ ਅਤੇ 2 ਲੋਕਲ ਸਟਾਫ ਸਨ। ਕਾਰਨੀ ਨੇ ਓਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ, ਕੋਟ, ਅਸੀਂ ਪੂਰੀ ਜਾਂਚ ਦੀ ਉਮੀਦ ਕਰਦੇ ਹਾਂ ਅਤੇ ਸਾਨੂੰ ਘਟਨਾ ਦੀ ਤੁਰੰਤ ਵਿਆਖਿਆ ਦੀ ਉਮੀਦ ਹੈ। ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਇਹ ਉਸ ਖੇਤਰ ਵਿੱਚ ਵਾਪਰ ਰਹੀਆਂ ਉਹਨਾਂ ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਹੈ ਜੋ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ। ਇਸ ਘਟਨਾ ਤੋਂ ਬਾਅਦ ਕੈਨੇਡਾ ਵਿੱਚ ਇਜ਼ਰਾਈਲ ਦੇ ਰਾਜਦੂਤ ਨੂੰ ਤਲਬ ਵੀ ਕੀਤਾ ਗਿਆ। ਖ਼ਬਰ ਏਜੰਸੀ ਫਰਾਂਸ ਪ੍ਰੈਸੇ ਦੁਆਰਾ ਬਣਾਈ ਗਈ ਇਸ ਘਟਨਾ ਦੀ ਵੀਡੀਓ ਵਿੱਚ ਦਿਖਾਇਆ ਗਿਆ ਕਿ ਵਫਦ ਦੇ ਮੈਂਬਰਾਂ ਨੂੰ ਸੁਰੱਖਿਆ ਕਰਮੀਆਂ ਦੁਆਰਾ ਦੂਰ ਲਿਜਾਇਆ ਜਾ ਰਿਹਾ ਹੈ ਅਤੇ ਬੈਕਗ੍ਰਾਉਂਡ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਇਜ਼ਰਾਈਲੀ ਫੌਜ ਨੇ ਅਸੁਵਿਧਾ ਲਈ ਅਫਸੋਸ ਜ਼ਾਹਰ ਕੀਤਾ ਹੈ। ਗੌਰਤਲਬ ਹੈ ਕਿ ਇਸ ਹਫ਼ਤੇ ਕੈਨੇਡਾ, ਬ੍ਰਿਟੇਨ ਅਤੇ ਫਰਾਂਸ ਦੇ ਲੀਡਰਸ ਨੇ ਇਜ਼ਰਾਈਲ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਜ਼ਰਾਈਲ ਨੇ ਗਾਜ਼ਾ ਵਿੱਚ ਆਪਣੇ ਨਵੇਂ ਫੌਜੀ ਹਮਲੇ ਨਹੀਂ ਰੋਕੇ ਅਤੇ ਮਦਦ 'ਤੇ ਲਾਈਆਂ ਪਾਬੰਦੀਆਂ ਨਹੀਂ ਹਟਾਈਆਂ ਤਾਂ ਇਹ ਤਿੰਨੇ ਦੇਸ਼ ਸਖ਼ਤ ਕਾਰਵਾਈ ਕਰਨਗੇ। ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਸੀ ਕਿ ਆਮ ਆਦਮੀ ਲਈ ਲਾਜ਼ਮੀ ਮਨੁੱਖੀ ਮਦਦ ਨੂੰ ਇਜ਼ਰਾਈਲੀ ਸਰਕਾਰ ਵੱਲੋਂ ਰੋਕਣਾ ਅਨਐਕਸੈਪਟੇਬਲ ਹੈ ਅਤੇ ਇਹ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਕਾਨੂੰਨ ਦੀ ਉਲੰਘਣਾ ਹੋ ਸਕਦੀ ਹੈ। ਵੈਸੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਤਿੰਨਾਂ ਦੇਸ਼ਾਂ ਦੇ ਉਕਤ ਸਾਂਝੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਇਹ ਬਿਆਨ ਹਮਾਸ ਨੂੰ ਇਨਾਮ ਦੇਣ ਵਾਂਗੂ ਹੈ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਵੀ ਕਾਰਨੀ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਹਮਾਸ ਅੱਤਵਾਦੀਆਂ ਨੇ ਇਜ਼ਰਾਈਲ 'ਤੇ ਦਿੱਤੇ ਬਿਆਨ ਮਗਰੋਂ ਮਾਰ ਕਾਰਨੀ ਦਾ ਧੰਨਵਾਦ ਕੀਤਾ ਹੋਣਾ। ਚੇਤਾਵਨੀ ਤੋਂ ਬਾਅਦ ਬ੍ਰਿਟੇਨ ਨੇ ਕਾਰਵਾਈ ਕਰਦਿਆਂ ਇਜ਼ਰਾਈਲ ਨਾਲ ਮੁਕਤ ਵਪਾਰ ਸਮਝੌਤੇ 'ਤੇ ਗੱਲਬਾਤ ਰੱਦ ਕਰ ਦਿੱਤੀ ਹੈ। ਹਾਲਾਂਕਿ ਕੈਨੇਡਾ ਅਤੇ ਫਰਾਂਸ ਨੇ ਫਿਲਹਾਲ ਅਜਿਹਾ ਕੋਈ ਫੈਸਲਾ ਨਹੀਂ ਲਿਆ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਲਿਨ ਲਿਵਿਟ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਗਲੇ ਮਹੀਨੇ ਕੈਨੇਡਾ ਵਿੱਚ ਹੋ ਰਹੇ G7 ਸੰਮੇਲਨ ਵਿੱਚ ਸ਼ਾਮਲ ਹੋਣਗੇ। ਟਰੰਪ 15 ਤੋਂ 17 ਜੂਨ ਤੱਕ ਕੈਨੇਡਾ ਵਿੱਚ ਰਹਿਣਗੇ। 6 ਮਈ ਨੂੰ ਵਾਈਟ ਹਾਊਸ ਵਿੱਚ ਟਰੰਪ ਨਾਲ ਮੁਲਾਕਾਤ ਮਗਰੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜ਼ਿਕਰ ਕੀਤਾ ਸੀ ਕਿ ਦੋਵੇਂ ਲੀਡਰ ਅਗਲੇ ਮਹੀਨੇ ਕੈਨਾਨੈਸਕਸ ਵਿੱਚ G7 ਸੰਮੇਲਨ ਵਿੱਚ ਮਿਲਣ ਲਈ ਐਕਸਾਈਟਿਡ ਨੇ। 51ਵਾਂ G7 ਸੰਮੇਲਨ 15 ਜੂਨ ਤੋਂ 17 ਜੂਨ ਤੱਕ ਅਲਬਰਟਾ ਦੇ ਕੈਨਾਨੈਸਕਸ ਵਿੱਚ ਆਯੋਜਿਤ ਹੋ ਰਿਹਾ ਹੈ ਜਿਸ ਵਿੱਚ ਸਮੂਹ ਦੇ ਮੁੱਖ ਮੈਂਬਰ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮਿਰ ਜ਼ੈਲੈਂਸਕੀ ਅਤੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਐਂਥਨੀ ਅਲਬਨੀਜ਼ ਵੀ ਹਾਜ਼ਰ ਹੋਣਗੇ। ਇਸ ਹਫ਼ਤੇ G7 ਦੇਸ਼ਾਂ ਦੇ ਵਿੱਤ ਮੰਤਰੀਆਂ ਨੇ ਵੀ ਅਲਬਰਟਾ ਦੇ ਬੈਂਫ ਵਿੱਚ 3 ਰੋਜ਼ਾ ਸੰਮੇਲਨ ਵਿੱਚ ਹਿੱਸਾ ਲਿਆ ਜਿਸ ਵਿੱਚ ਵਰਲਡ ਬੈਂਕ ਅਤੇ IMF ਦੇ ਚੀਫ ਵੀ ਸ਼ਾਮਲ ਹੋਏ। ਇਸ ਸੰਮੇਲਨ ਦੌਰਾਨ ਉਹਨਾਂ ਨੇ ਗਲੋਬਲ ਟ੍ਰੇਡ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਯੂਕਰੇਨ ਵਿੱਚ ਯੁੱਧ ਬਾਰੇ ਚਰਚਾ ਕੀਤੀ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।